बस जाहि कुलते प्रगट होए ताहि कुल को नाम पुन द्वादश गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह सिंघा नाम धारियां दा पंथ प्रकाश ग्रंथ दी कथा नू आप जी श्रवण कर रहे हो इतिहास दे विच ग्रंथाकार संत काला सिंह जी राय कोट दे साके दा बयान कर रहे सन। ग्रंथाकार संत काला सिंह जी ने बयान किया कि छोटा जा जेड़ा राय कोट शहर है जिथे के सतगुरु गोबिंद सिंह सच्चे पातशाह जी ने अपने पवित्र चरण पाए ने उसे ही शहर दे विच बुचड़खाना खोलिया गया जोर दे नाल जेडे जालम ने ओ कैर दा जुलम मासूम गवां दे उत्ते कर रहे सन। कल इथों तक कथा पहुंची सी अज इथों अगे मैं प्रारंभ करता। एक रोज सिंघा नाम तारियां दा जथा लंघिया वक्त दोपहर है जी। ग्रंथाकार संत काला सिंह जी बयान करदे ने एक दिन नामतारी सिंघा दा एक वड्डा जथा उस राय कोट दे विचों लंघिया। कवि जी लिखदे ने कि करीब दोपहर दा वक्त सी। काला सिंह जां हाल हवाल डिठा संत खालसे नू चढ़ी जहर है जी। ग्रंथाकार संत काला सिंह जी बयान करदे ने कि जदों उस नामधारी सिंघां दे जथे ने वेख्या कि बुचड़खाना इत्थे खोलिया गया है गौआं नू कतल कीता जा रहा ऐसी हालत नू देख के कवि जी लिखदे ने कि फिर जेड़े नामतारी संत खालसे सन उन्हां नू बहुत ज्यादा गुस्से दा जहर चढ़ गया। लगे सोच दलील दे विच करने ए ता भूमका अपर अपार प्यारे। इस तों बाद नामतारी सारिया सिंघां ने मिलके एक दूजे दे नाल सलाह कीती है एक दूजे नू दलीलां देन लगे ने। कईयां ने आख्या कि ए जेड़ी भूमि है ए जो राय कोट दी जगह है ए ते बहुत ज्यादा अपर अपार है क्योंकि पिछे कवि संत काला सिंह जी इस गल दा जिक्र कर आए ने कि सतगुरु गोबिंद सिंह सच्चे पातशाह जी ने अपने पवित्र चरणा दी छोह इस धरती नू दित्ती सी। इस करके कहिंदे ने कि यह जिहड़ी भूमि है यह जिहड़ी जगह है यह ते बहुत अपार है जिहदा पारा वार कोई कह नहीं सकता। इत्थे बुचड़ खाना कीता जालमां ने संत खालसे ने लैणी सार प्यारे। पर इसे ही जगह दे उत्ते जिहड़े जालम लोक ने उन्हां ने बुचड़ खाना खोलिया होया इस करके हुण असीं संत खालसे हां ਤੇ ਸਾਨੂੰ ਚਾਹੀਦਾ ਕਿ ਉਹਨਾਂ ਗਊਆਂ ਦੀ ਮਾਸੂਮਾਂ ਦੀ ਸਾਰ ਲਈਏ, ਉਹਨਾਂ ਦੀ ਖਬਰ ਨੂੰ ਦੇਖੀ। ਮੁਸਲਮਾਨ ਹਿੰਦੂ ਖੇਤੀ ਕਰਨ ਵਾਲੇ ਓੜਕ ਹੋਣਗੇ ਅੰਤ ਲਚਾਰ ਪਿਆਰੇ। ਇਸ ਤੋਂ ਇਲਾਵਾ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਇੱਕ ਹੋਰ ਵੀ ਬਿਆਨ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਨਾਮਧਾਰੀ ਸਿੰਘ ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ ਕਿ ਜਿਹੜੇ ਐਸੇ ਹਿੰਦੂ ਤੇ ਮੁਸਲਮਾਨ ਨੇ ਉਹ ਆਮ ਤੌਰ ਦੇ ਉੱਤੇ ਖੇਤੀ ਕਰਨ ਵਾਲੇ ਨੇ, ਅਖੀਰ ਦੇ ਵੇਲੇ ਅੰਤ ਦੇ ਵੇਲੇ ਇਹ ਬਹੁਤ ਜ਼ਿਆਦਾ ਲਾਚਾਰ ਹੋ ਜਾਣਗੇ। ਕਾਰਨ ਕੀ ਹੈ ਲਾਚਾਰੀ ਦਾ? ਕਵੀ ਜੀ ਨੇ ਅੱਗੇ ਉਸਦਾ ਬਿਆਨ ਕੀਤਾ। ਗਊ ਬੈਲ ਮਿਲ ਸੀ ਜਦੋਂ 500 ਨੂੰ, ਖੇਤੀ ਕਰਨ ਤੇ ਜਾਣਗੇ ਹਾਰ ਪਿਆਰੇ। ਜਦੋਂ ਇਸ ਪ੍ਰਕਾਰ ਦੇ ਨਾਲ ਗਊਆਂ ਨੂੰ ਮਾਰਿਆ ਗਿਆ, ਗਊਆਂ ਦੀ ਗਿਣਤੀ ਘੱਟ ਜਾਏਗੀ। ਇਸ ਤੋਂ ਇਲਾਵਾ ਗਊਆਂ ਦੇ ਪੇਟੋਂ ਜਨਮ ਲੈਣ ਵਾਲੇ ਜਿਹੜੇ ਬੈਲ ਨੇ ਉਹ ਵੀ ਘੱਟ ਜਾਣਗੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸਿੰਘ ਨਾਮਧਾਰੀ ਵਿਚਾਰ ਕਰਦੇ ਨੇ ਕਿ ਫਿਰ ਗਊ ਤੇ ਜਿਹੜੇ ਬੈਲ ਨੇ ਉਹ 500 ਰੁਪਏ ਦੇ ਵਿਕਿਆ ਕਰਨਗੇ। ਇੰਨੀ ਜ਼ਿਆਦਾ ਗਊਆਂ ਦੀ ਤੇ ਬੈਲਾਂ ਦੀ ਘਾਟ ਦੇ ਨਾਲ ਮਹਿੰਗਾਈ ਪੈਦਾ ਹੋ ਜਾਏਗੀ। ਖੇਤੀ ਕਰਨ ਤੇ ਜਾਣਗੇ ਹਾਰ ਪਿਆਰੇ। ਬੈਲਾਂ ਦੇ ਨਾਲ ਹਲ ਵਾਹਿਆ ਜਾਂਦਾ ਸੀ ਤੇ ਫਿਰ ਖੇਤੀ ਕਰਨ ਤੋਂ ਸਾਰੇ ਬਹੁਤ ਜ਼ਿਆਦਾ ਲਾਚਾਰ ਹੋ ਜਾਣਗੇ, ਖੇਤੀ ਦਾ ਕੰਮ ਕਰ ਨਹੀਂ ਸਕਣਗੇ। ਦੁੱਧ ਕਿਉਂ ਨਾ ਮਿਲੂਗਾ ਦੇਸ ਅੰਦਰ, ਹਿੰਦੂ ਤੁਰਕ ਰੋਵਣ ਤਾਹ ਮਾਰ ਪਿਆਰੇ। ਗਊਆਂ ਦੀ ਮੌਤ ਦੇ ਕਾਰਨ, ਗਊਆਂ ਦੀ ਘਾਟ ਦੇ ਕਾਰਨ ਫਿਰ ਦੁੱਧ ਨਹੀਂ ਮਿਲੇਗਾ। ਦੁੱਧ ਤੋਂ ਪੈਦਾ ਹੁੰਦਾ ਘਿਓ, ਫਿਰ ਘਿਓ ਵੀ ਨਹੀਂ ਲੱਭੇਗਾ। ਪੂਰੇ ਦੇਸ਼ ਦੇ ਵਿੱਚ ਇਸ ਪ੍ਰਕਾਰ ਦੀ ਬੜੀ ਵੱਡੀ ਕਿੱਲਤ ਆ ਜਾਵੇਗੀ। ਹਿੰਦੂ ਤੁਰਕ ਰੋਵਣ ਤਾਹਾਂ ਮਾਰ ਪਿਆਰੇ। ਇੱਕ ਦੂਜੇ ਦੇ ਨਾਲ ਨਾਮਧਾਰੀ ਸਿੰਘ ਸਲਾਹ ਕਰਦੇ ਨੇ ਕਿ ਫਿਰ ਉਸ ਵੇਲੇ ਸਾਰੇ ਹਿੰਦੂ ਤੇ ਸਾਰੇ ਜਿਹੜੇ ਤੁਰਕ ਨੇ ਉਹ ਤਾਹਾਂ ਮਾਰ ਮਾਰ ਕੇ ਰੋਣਗੇ ਕਿ ਅਸੀਂ ਐਸਾ ਕਰਮ ਕਿਉਂ ਕੀਤਾ। ਪਰ ਅੱਜ ਬੇਸਮਝੀ ਦੇ ਵਿੱਚ ਜਿਹੜੇ ਤੁਰਕ ਜ਼ਾਲਮ ਨੇ ਉਹ ਗਊਆਂ ਨੂੰ ਕਤਲ ਕਰੀ ਜਾ ਰਹੇ। ਫੜ ਕੇ ਛਾਬੜੀ ਮਿੱਟੀ ਨੂੰ ਤੁਰਕ ਵੇਚਣ, ਗਲੀ ਸ਼ਹਿਰ ਤਾਂ ਵਿੱਚ ਬਾਜ਼ਾਰ ਪਿਆਰੇ। ਛਾਬੜੀ ਦੇ ਵਿੱਚ ਗਊਆਂ ਦੇ ਮਾਸ ਨੂੰ ਰੱਖ ਕੇ ਜਿਹੜੇ ਤੁਰਕ ਨੇ ਉਹ ਵੇਚ ਰਹੇ ਨੇ ਗਲੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ। ਇਸੇ ਪ੍ਰਕਾਰ ਦੇ ਨਾਲ ਗਊ ਦਾ ਮਾਸ ਵੇਚਿਆ ਜਾ ਰਿਹਾ। ਐਡਾ ਕਹਿਰ ਨਾ ਅਸਾਂ ਤੇ ਚੱਲ ਹੋਵੇ, ਦੇਵੇ ਜ਼ਿੰਦਗੀ ਆਪਣੀ ਵਾਰ ਪਿਆਰੇ। ਹੁਣ ਨਾਮਧਾਰੀ ਜਿਹੜੇ ਸਿੰਘ ਨੇ ਉਹ ਸਲਾਹ ਕਰ ਰਹੇ ਨੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਇੰਨਾ ਵੱਡਾ ਜ਼ੁਲਮ ਕੀਤਾ ਜਾ ਰਿਹਾ, ਇੰਨਾ ਵੱਡਾ ਕਹਿਰ ਢਾਇਆ ਜਾ ਰਿਹਾ, ਇਸ ਕਰਕੇ ਇੰਨੇ ਵੱਡੇ ਜ਼ੁਲਮ ਨੂੰ ਅਸੀਂ ਕਿਸੇ ਪ੍ਰਕਾਰ ਦੇ ਨਾਲ ਸਹਾਰਨ ਨਹੀਂ ਕਰ ਸਕਦੇ, ਨਹੀਂ ਚੱਲ ਸਕਦੇ। ਇਸ ਕਰਕੇ ਐਸੀ ਜ਼ਿੰਦਗੀ ਨਾਲੋਂ ਤੇ ਮੌਤ ਚੰਗੀ ਹੈ। ਇਸ ਕਰਕੇ ਸਾਨੂੰ ਆਪਣੀ ਭਾਵੇਂ ਜ਼ਿੰਦਗੀ ਵਾਰਨੀ ਪੈ ਜਾਵੇ, ਪਰ ਅਸੀਂ ਗਊਆਂ ਦੇ ਉੱਤੇ ਪਾਪ, ਗਊਆਂ ਨੂੰ ਕਾਤਲਾਂ ਦੇ ਹੱਥੋਂ ਛਡਾਉਣਾ ਤੇ ਜਿਹੜਾ ਪਾਪ ਇਹ ਕਰ ਰਹੇ ਨੇ ਗਊਆਂ ਨੂੰ ਮਾਰਨ ਦਾ, ਉਹ ਪਾਪ ਅਸੀਂ ਨਹੀਂ ਹੋਣ ਦੇਣਾ। ਇਸ ਤੌਰ ਦਲੀਲ ਨੇ ਸਿੰਘ ਕਰ ਦੇਈਏ ਬੁੱਚੜਾਂ ਨੂੰ ਹੁਣੇ ਮਾਰ ਪਿਆਰੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੀਆਂ ਬੜੀਆਂ ਜਿਹੜੀਆਂ ਦਲੀਲਾਂ ਨੇ ਉਹ ਨਾਮਧਾਰੀ ਸਿੰਘ ਬਹਿ ਕੇ ਕਰ ਰਹੇ ਨੇ। ਕਈਆਂ ਦਾ ਵਿਚਾਰ ਨਾਮਧਾਰੀ ਸਿੰਘਾਂ ਦਾ ਐਸਾ ਕਿ ਹੁਣੇ ਜਿੰਨਾ ਛੇਤੀ ਹੋ ਸਕੇ ਬੁੱਚੜਾਂ ਨੂੰ ਮਾਰ ਦੇ। ਮਰੀਏ ਆਪ ਜਾਂ ਉਹਨਾਂ ਨੂੰ ਮਾਰ ਦਈਏ, ਕਾਲਾ ਸਿੰਘ ਇਹ ਕਰਨ ਵਿਚਾਰ ਪਿਆਰੇ। ਕਈ ਨਾਮਧਾਰੀ ਸਿੰਘਾਂ ਨੇ ਐਸਾ ਆਖਿਆ ਕਿ ਜਾਂ ਤੇ ਆਪ ਮਰ ਜਾਈਏ ਤੇ ਜਾਂ ਫਿਰ ਜ਼ਾਲਮਾਂ ਬੁੱਚੜਾਂ ਨੂੰ ਮਾਰ ਦਈਏ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਇਸ ਪ੍ਰਕਾਰ ਦੀਆਂ ਵਿਚਾਰਾਂ ਨਾਮਧਾਰੀ ਸਿੰਘ ਮਿਲ ਕੇ ਕਰ ਰਹੇ ਨੇ। ਮਹਿੰਦਲ ਸਿੰਘ ਮਸਤਾਨ ਸਿੰਘ ਖੜਾ ਹੋਇਆ, ਗੁਰਮੁਖ ਸਿੰਘ ਆਖੇ ਦੇਣੀ ਜਾਣ ਪਾਈ। ਉਸ ਜਥੇ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੇ ਇਸ ਸਾਕੇ ਨੂੰ ਕਰਨ ਵਾਲੇ ਸਿੰਘ ਸਨ, ਉਹਨਾਂ ਦਾ ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ, ਮੰਗਲ ਸਿੰਘ ਮਸਤਾਨ ਸਿੰਘ ਤੇ ਗੁਰਮੁਖ ਸਿੰਘ ਇਹ ਤਿੰਨ ਜਾਣੇ ਜਥੇ ਦੇ ਵਿੱਚੋਂ ਉੱਠ ਕੇ ਖਲੋਤੇ ਨੇ। ਇਹ ਕਹਿੰਦੇ ਨੇ ਕਿ ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ ਪਰ ਗਊਆਂ ਮਰਨ ਨਹੀਂ ਦੇਣੀ। ਪਿੱਥੋਂ ਪਿੰਡ ਦੇ ਸਿੰਘ ਵਿਚਾਰ ਤਿੰਨੇ, ਜ਼ਿਲ੍ਹਾ ਨਾਭੇ ਦਾ ਲਈ ਤੂੰ ਮਾਨ ਪਾਈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਇਹ ਤਿੰਨੇ ਜਿਹੜੇ ਸਿੰਘ ਸਨ ਜਿਨ੍ਹਾਂ ਨੇ ਐਸੀ ਗੱਲ ਆਖੀ ਹੈ, ਇਹ ਪਿੱਥੋਂ ਪਿੰਡ ਦੇ ਰਹਿਣ ਵਾਲੇ ਸਨ। ਇਹ ਜਿਹੜਾ ਪਿੱਥੋਂ ਪਿੰਡ ਹੈ, ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਨਾਭੇ ਦੀ ਰਿਆਸਤ ਦੇ ਵਿੱਚ ਪੈਂਦਾ। ਗਿਆਨੀ ਸਿੰਘ ਸੀ ਮੰਡੀ ਵੱਡੀ ਵਾਲਾ, ਲਾਕਾ ਖਾਸ ਸੰਗਰੂਰ ਬਖਾਣ ਪਾਈ। ਇਸ ਤੋਂ ਇਲਾਵਾ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਇੱਕ ਗਿਆਨੀ ਸਿੰਘ ਸੀ ਜਿਹੜਾ ਕਿ ਵੱਡੀ ਮੰਡੀ ਦਾ ਰਹਿਣ ਵਾਲਾ ਸੀ। ਇਹ ਜਿਹੜਾ ਇਲਾਕਾ ਹੈ ਖਾਸ ਸੰਗਰੂਰ ਦਾ ਮੰਨਿਆ ਜਾ ਸਕਦਾ। ਦਰਅਸਲ ਗਿਆਨੀ ਸਿੰਘ ਉਸਦਾ ਨਾਮ ਨਹੀਂ ਸੀ। ਇੱਕ ਪੁਰਾਣੇ ਸਮੇਂ ਦੇ ਵਿੱਚ ਡਿਗਰੀ ਸੀ, ਗਿਆਨੀ ਦੀ ਪੜ੍ਹਾਈ ਸੀ। ਜਦੋਂ ਉਸ ਪੜ੍ਹਾਈ ਨੂੰ ਪੜ੍ਹ ਲਿਆ ਜਾਂਦਾ ਸੀ ਤੇ ਉਸਨੂੰ ਫਿਰ ਗਿਆਨੀ ਆਖਿਆ ਜਾਂਦਾ ਸੀ। ਦਰਅਸਲ ਇਸ ਸਿੱਖ ਦਾ ਨਾਮ ਸੀ ਰਤਨ ਸਿੰਘ। ਗਿਆਨੀ ਐਸੇ ਹੀ ਉਸ ਨੂੰ ਆਖ ਦਿੰਦੇ ਸਨ। ਗਿਆਨੀ ਦੀ ਪੜ੍ਹਾਈ ਹੋਣ ਦੇ ਕਰਕੇ ਆਮ ਤੌਰ ਦੇ ਉੱਤੇ ਜਿਹੜੇ ਅੰਗਰੇਜ਼ ਹਾਕਮ ਨੇ ਉਹਨਾਂ ਨੇ ਗਿਆਨਾ ਸਿੰਘ ਜਾਂ ਗਿਆਨੀ ਸਿੰਘ ਇਹਨਾਂ ਦਾ ਨਾਮ ਲਿਖਿਆ, ਪਰ ਦਰਅਸਲ ਇਹ ਸਤਿਗੁਰਾਂ ਦੇ ਥਾਪੇ ਹੋਏ ਸੂਬੇ ਸਨ। ਗਿਆਨੀ ਰਤਨ ਸਿੰਘ ਸੂਬਾ, ਗਿਆਨੀ ਰਤਨ ਸਿੰਘ ਇਹਨਾਂ ਦਾ ਨਾਮ ਸੀ ਜਿਨ੍ਹਾਂ ਨੂੰ ਲੁਧਿਆਣੇ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਗਿਆਨੀ ਸਿੰਘ ਦਾ ਇੱਥੇ ਜ਼ਿਕਰ ਕਰ ਰਹੇ ਨੇ, ਪਰ ਦਰਅਸਲ ਉਹਨਾਂ ਦਾ ਨਾਮ ਸੀ ਰਤਨ ਸਿੰਘ। ਉਹ ਸੂਬੇ ਸਨ, ਗਿਆਨੀ ਸੂਬਾ ਰਤਨ ਸਿੰਘ ਨਾਮ ਕਰਕੇ ਉਹਨਾਂ ਦਾ ਨਾਮ ਤਾਰੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਸੰਤ ਸਿੰਘ ਰਤਨ ਪਿਆਰਾ ਨਾਈਵਾਲ ਦਾ ਸੀ, ਜ਼ਿਲ੍ਹਾ ਸ਼ਹਿਰ ਪਟਿਆਲਾ ਤੂੰ ਜਾਣ ਪਾਈ। ਇੱਕ ਤੇ ਗਿਆਨੀ ਰਤਨ ਸਿੰਘ ਸਨ ਤੇ ਦੂਜਾ ਇੱਕ ਹੋਰ ਰਤਨ ਸਿੰਘ ਨਾਮ ਦਾ ਨਾਮਧਾਰੀ ਪਿਆਰਾ ਸਿੰਘ ਸੀ ਜਿਹੜਾ ਕਿ ਨਾਈਵਾਲ ਦਾ ਰਹਿਣ ਵਾਲਾ ਸੀ। ਦਰਅਸਲ ਕਈਆਂ ਨੇ ਨਾਈਵਾਲ ਦਾ ਰਹਿਣ ਵਾਲਾ ਰਤਨ ਸਿੰਘ ਇਸ ਸੂਬੇ ਰਤਨ ਸਿੰਘ ਦੀ ਗੱਲ ਕੀਤੀ ਹੈ, ਪਰ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਦੂਜੇ ਰਤਨ ਸਿੰਘ ਦਾ ਜਿਹੜਾ ਜ਼ਿਕਰ ਹੈ ਉਹ ਨਾਈਵਾਲਾ ਦਾ ਕਰ ਰਹੇ ਨੇ, ਕਿਉਂਕਿ ਨਾਮਧਾਰੀ ਸ਼ਹੀਦਾਂ ਦੇ ਬਾਰੇ ਸੂਬਾ ਸੁਰਿੰਦਰ ਕੌਰ ਖਰਲ ਜੀ ਨੇ ਬਹੁਤ ਜ਼ਿਆਦਾ ਪੜਤਾਲ ਕੀਤੀ, ਬਹੁਤ ਖੋਜ ਕੀਤੀ ਹੈ। ਇੱਕ ਮਹਾਨ ਉਹਨਾਂ ਨੇ ਕੰਮ ਕੀਤਾ। ਜਦੋਂ ਸੂਬਾ ਖਰਲ ਜੀ ਦੇ ਨਾਲ ਮੇਰੀ ਗੱਲ ਹੋਈ ਇਸ ਦੇ ਬਾਰੇ ਤੇ ਉਹਨਾਂ ਨੇ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚੇਚੇ ਰੂਪ ਦੇ ਵਿੱਚ ਮੈਨੂੰ ਹੁਕਮ ਕੀਤਾ ਕਿ ਨਾਈਵਾਲ ਪਿੰਡ ਦਾ ਰਹਿਣ ਵਾਲਾ ਜਿਹੜਾ ਰਤਨ ਸਿੰਘ ਹੈ, ਜਿਹਦਾ ਮੈਂ ਪਹਿਲਾਂ ਗਿਆਨ ਜ਼ਿਕਰ ਕੀਤਾ ਕਿ ਸੂਬਾ ਗਿਆਨੀ ਰਤਨ ਸਿੰਘ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਉਹਨਾਂ ਦਾ ਪਿੰਡ ਨਾਈਵਾਲਾ ਲਿਖਿਆ ਹੋਇਆ। ਇਸ ਕਰਕੇ ਉਹਨਾਂ ਦੀ ਪੂਰੀ ਜਿਹੜੀ ਖੋਜ ਹੈ ਉਹ ਤੁਸੀਂ ਕਰੋ। ਬੀਬੀ ਜੀ ਦੱਸਦੇ ਨੇ, ਸੂਬਾ ਸੁਰਿੰਦਰ ਕੌਰ ਖਰਲ ਜੀ, ਕਿ ਨਾਈਵਾਲ ਪਿੰਡ ਬਹੁਤ ਸਾਰੇ ਨੇ। ਫਿਰ ਮੈਂ ਬਹੁਤ ਜ਼ਿਆਦਾ ਖੋਜ ਕਰਕੇ ਨਾਈਵਾਲਾ ਦੇ ਵਿੱਚ ਪਹੁੰਚੀ ਤੇ ਪੂਰੀ ਜਿਹੜੀ ਇਹਨਾਂ ਦੀ ਖਬਰ ਸੀ ਉਹ ਪ੍ਰਾਪਤ ਕੀਤੀ, ਤਾਂ ਪਤਾ ਲੱਗ ਸਕਾ ਕਿ ਗਿਆਨੀ ਸਿੰਘ ਜਾਂ ਗਿਆਨਾ ਸਿੰਘ ਇਹਨਾਂ ਦਾ ਨਾਮ ਨਹੀਂ ਸੀ। ਦਰਅਸਲ ਇਹਨਾਂ ਦਾ ਨਾਮ ਰਤਨ ਸਿੰਘ ਸੀ ਤੇ ਸੂਬਾ ਗਿਆਨੀ ਇਹਨਾਂ ਨੇ ਕੀਤੀ ਹੋਈ ਸੀ ਪੜ੍ਹਾਈ, ਇਸ ਕਰਕੇ ਗਿਆਨੀ ਰਤਨ ਸਿੰਘ ਆਖਿਆ ਜਾਂਦਾ ਸੀ, ਜਾਂ ਫਿਰ ਸਤਿਗੁਰਾਂ ਨੇ ਸੂਬੇ ਬਣਾ ਦਿੱਤਾ ਤੇ ਫਿਰ ਇਹਨਾਂ ਦਾ ਨਾਮ ਹੋ ਗਿਆ ਸੂਬਾ ਗਿਆਨੀ ਰਤਨ ਸਿੰਘ ਜੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤ ਕਾਲਾ ਸਿੰਘ ਜੀ ਇਸ ਪ੍ਰਕਾਰ ਦੇ ਨਾਲ ਰਤਨ ਸਿੰਘ ਦੋ ਦਾ ਬਿਆਨ ਕਰ ਰਹੇ ਨੇ। ਲੁਧਿਆਣੇ ਦੇ ਵਿੱਚ ਸੈਂਟਰਲ ਜੇਲ੍ਹ ਦੇ ਵਿੱਚ ਜਿੱਥੇ ਅੱਜ ਕੱਲ ਆਪਣੀ ਧਰਮਸ਼ਾਲਾ ਬਣੀ ਹੋਈ ਹੈ, ਬੋਰਡ ਦੇ ਨਾਲ ਇਹਨਾਂ ਦੋਵਾਂ ਸਿੰਘਾਂ ਨੂੰ ਹੀ ਸ਼ਹੀਦ ਕੀਤਾ ਗਿਆ ਸੀ। ਸੋ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਇਸ ਪ੍ਰਕਾਰ ਦੇ ਨਾਲ ਕੁਝ ਨਾਮਧਾਰੀ ਸਿੰਘਾਂ ਦਾ ਬਿਆਨ ਕਰ ਰਹੇ ਨੇ ਜਿਹੜੇ ਕਿ ਉਸ ਜਥੇ ਦੇ ਵਿੱਚ ਸ਼ਾਮਲ ਸਨ। ਤਾਜਪੁਰ ਲੰਗਰ ਕੀਤਾ ਖਾਲਸੇ ਨੇ, ਡੇਰੇ ਸੰਤ ਉਦਾਸੀ ਦੇ ਆਣ ਪਾਈ। ਤਾਜਪੁਰ ਨਾਂ ਦੀ ਜਗ੍ਹਾ ਦੇ ਉੱਤੇ ਸੰਤ ਖਾਲਸੇ ਨੇ ਆਪਣਾ ਲੰਗਰ ਪਾਣੀ ਤਿਆਰ ਕਰਕੇ ਛਕਿਆ। ਕਵੀ ਜੀ ਲਿਖਦੇ ਨੇ ਕਿ ਤਾਜਪੁਰ ਦੇ ਵਿੱਚ ਇੱਕ ਸੰਤ ਉਦਾਸੀ ਦਾ ਡੇਰਾ ਸੀ, ਉਹਦੇ ਡੇਰੇ ਦੇ ਵਿੱਚ ਖਾਣ ਪਾਣ ਕੀਤਾ। ਬੂਟਾ ਰਾਮ ਨਾਵੇਂ ਸੇਵਕ ਸਤਿਗੁਰਾਂ ਦਾ, ਸਿਦਕੀ ਸਿੱਖ ਸੀ ਵੱਡਾ ਮਹਾਨ ਪਾਈ। ਉਸ ਉਦਾਸੀ ਸੰਤ ਦਾ ਨਾਮ ਸੀ ਬੂਟਾ ਰਾਮ। ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਉਹ ਬੂਟਾ ਰਾਮ ਸੇਵਕ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਸਿਦਕੀ ਭਰੋਸਾ ਧਾਰਨ ਕਰਨ ਵਾਲਾ ਉਹ ਮਹੰਤ ਸੀ। ਕਵੀ ਜੀ ਲਿਖਦੇ ਨੇ ਕਿ ਉਸ ਸੰਤ ਦੇ ਡੇਰੇ ਦੇ ਉੱਤੇ ਇਹਨਾਂ ਸਿੰਘਾਂ ਨੇ ਜਾ ਕੇ ਲੰਗਰ ਛਕੇ। ਕਮਰ ਕਸਾ ਕੀਤਾ ਰਾਏ ਕੋਟ ਉੱਤੇ, ਹੱਥ ਜੋੜ ਅਰਦਾਸ ਬਖਾਣ ਪਾਈ। ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਰਾਏ ਕੋਟ ਦੇ ਬੁੱਚੜਾਂ ਨੂੰ ਮਾਰਨ ਦੇ ਵਾਸਤੇ ਸਿੰਘਾਂ ਨੇ ਕਮਰ ਕੱਸੇ ਲਾਏ ਨੇ। ਕਵੀ ਜੀ ਲਿਖਦੇ ਨੇ ਕਿ ਤੁਰਨ ਤੋਂ ਪਹਿਲਾਂ ਫਿਰ ਸਾਰਿਆਂ ਸਿੰਘਾਂ ਨੇ ਆਪਣੇ ਹੱਥਾਂ ਨੂੰ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਨਾਨਕ ਗੁਰੂ ਅੰਗਦ ਅਮਰਦਾਸ ਗੁਰ ਜੀ, ਰਾਮਦਾਸ ਅਰਜਨ ਗੁਰੂ ਮਾਨ ਪਾਈ। ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅੰਗਦ ਜੀ, ਹੇ ਸਤਿਗੁਰੂ ਅਮਰਦਾਸ ਜੀ, ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਅਸੀਂ ਮਿਲ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ। ਹਰ ਗੋਬਿੰਦ ਹਰ ਰਾਏ ਤੇ ਹਰ ਕ੍ਰਿਸ਼ਨ ਜੀ, ਨੌਵਾਂ ਗੁਰੂ ਦਸਵਾਂ ਮਿਹਰਬਾਨ ਪਾਈ। ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਹਰ ਰਾਏ ਤੇ ਹੇ ਸਤਿਗੁਰੂ ਹਰ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ, ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਤੁਸੀਂ ਬੜੇ ਮਿਹਰਬਾਨ ਹੋ। ਹੇ ਦਸਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਮੇਹਰਾਂ ਦੇ ਦਾਤੇ। ਗੁਰੂ ਗਿਆਰਵੇਂ ਬਾਰਵੇਂ ਸਤਿਗੁਰੂ ਜੀ, ਸਾਡੀ ਕਰੋ ਸਹਾਇਤਾ ਆਣ ਪਾਈ। ਇਹਨਾਂ ਨਾਮਧਾਰੀ ਸਿੰਘਾਂ ਨੇ ਐਸਾ ਨਾਮ ਲੈ ਕੇ ਸਾਰੇ ਸਤਿਗੁਰਾਂ ਦਾ ਆਖਿਆ ਕਿ ਹੇ ਗਿਆਰਵੇਂ ਸਤਿਗੁਰੂ ਜੀ, ਹੇ ਬਾਰਵੇਂ ਸਤਿਗੁਰੂ ਰਾਮ ਸਿੰਘ ਜੀ, ਕਿਰਪਾ ਕਰਕੇ ਤੁਸੀਂ ਸਾਰੇ ਦੇ ਸਾਰੇ ਸਾਡੀ ਵੱਡੀ ਸਹਾਇਤਾ ਨੂੰ ਆਣ ਕੇ ਕਰੋ। ਗੁਰੂ ਗ੍ਰੰਥ ਜੀ ਪੰਥ ਦੇ ਸੇਵਕਾਂ ਨੂੰ, ਵਾਹਿਗੁਰੂ ਦੀ ਫਤਿਹ ਬੁਲਾਣ ਪਾਈ। ਇਸ ਤੋਂ ਇਲਾਵਾ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਗ੍ਰੰਥ ਨੂੰ ਤੇ ਪੰਥ ਦੇ ਸਾਰੇ ਸੇਵਕਾਂ ਨੂੰ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਬੁੱਚੜ ਮਾਰੀਏ ਗਊ ਦਾ ਭਲਾ ਹੋਵੇ, ਅੰਗ ਸੰਗ ਸਤਿਗੁਰ ਮਿਹਰਬਾਨ ਪਾਈ। ਅਰਜ ਕਰਦੇ ਨੇ सतगुरु राम सिंह जी दे चरणा दे विच के ग्रीबन वाज कृपा करके तुसे साडे अंग संग रहना, तुसे बहुत वड्डे मेहरबान हो सच्चे पातशाह जी, असी बुचड़ा नू मार के गौआं दे भले करन दी तैयारी कीती हुई। काला सिंह ये बेनती सिंह करके राय कोट नू ने लगे जान पाई। ग्रंथाकार संत काला सिंह जी बयान करदे ने कि इस प्रकार दे नाल नामधारी सिंघां ने सतगुरां दे चरणां दे विच बेनती कीती ते फिर राय कोट दे वल चले। 1927 सौन माह चढ़िया विचकार वारी। ग्रंथाकार जी लिखते ने कि 1947 संवत से जदों के सौन का महीना चढ़िया होया से, सौन का महीना करीब करीब अद्धा बतीत हो चुका सी, अद्धा रहिंदा सी। आई खास संगरांद सी नेर वाली, संत खालसे ने कीती कारवारी। कवि जी लिखते ने कि समा फिर बतीत हो गया, संगरांद खास पहुंच गई सी। कवि जी लिखते ने कि ये जड़े संगरांद सी ये वड्डे हनेर वाले सी। संत खालसे ने कवि जी लिखते ने कि फिर इस मौके दे उते सिंघां ने खालसे ने इस मौके दे उते बुचड़ा नू कतल किया। 11 दे रात नू आण सिंघां लई बुचड़ा दी खबर सार वारी। जदों करीब रात दे 11 उस वेले सिंघ पहुंच गए ने इन्हां बुचड़ा दे कोल, इन्हां बुचड़ा दी खबर फिर संत खालसे ने आण के लई। गौआ मारने वास्ते बनिया सी सिंह खोल दे नाल करार वारी। उन्हां सारिया कसाईयां ने बुचड़ा ने बहुतिया सारिया गौआं मारन दे वास्ते बनिया होईयां सन किल्लिया दे नाल। कवि जी लिखते ने कि फिर नामधारी सिंघां ने उन्हां गौआं दे रस्से खोल दिते। सिंह कहण पुकार के बुचड़ा नू तुसी होवना जे खबरदार वारी। उस वेले मिलके सिंघां ने उच्ची पुकार के सारिया बुचड़ा नू आख्या के तुसी सारे दे सारे खबरदार हो जाओ, तुसी होशियार हो जाओ। एना आख हमला कीता खालसे ने कट वड कीती मारो मार वारी। इनी गल करके फिर कवि जी लिखते ने के खालसे ने उन्हां दे उते हमला कर दिता, बहुत ज्यादा मारो मार करके उन्हां बुचरां दी कट वड कीती। कोई मारिया सैकदा रहा कोई, कोई पिया बीमार लचार वारी। कवि जी लिखते ने के कई उस दे कईयां नू मार दिता गया ते कई कवि जी लिखते ने के अजे मरे नहीं सन, ओ सहक रहे सन। इस तो अलावा कईयां दी हालत इस तरह दी हो गई सी, इस तरह लाचार दिसदे सन जिवें के बहुत वड्डी जिवें किसे नू वड्डी बीमारी लगी हुंदी है, जिस तरह ओ लाचार हुंदा है कईयां दी हालत इस तरह दी हो गई सी। गौआं मारने वालिया पापियां दा बेड़ा गर्क किता विच तार वारी। ग्रंथाकार संत काला सिंह जी लिखते ने कि जेड़े पापी गौआं मार रहे सन उन्हां पापियां दा बेड़ा गर्क कर दिता, भाव के समुद्र दे विच डोब दिता उन्हां पापियां दे बेड़े। शहरों बाहर लेंदी तरफ बुचड़ खाना जिथे करिए सिंघां ने कारवारी। ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸ਼ਹਿਰ ਤੋਂ ਬਾਹਰ ਵਾਰ ਲਹਿੰਦੀ ਤਰਫ ਇਹ ਬੁੱਚੜਖਾਨਾ ਖੋਲਿਆ ਗਿਆ ਸੀ, ਜਿੱਥੇ ਕਿ ਸਿੰਘਾਂ ਨੇ ਜਾ ਕੇ ਐਸੀ ਕਾਰਵਾਈ ਕੀਤੀ ਕਿ ਬੁੱਚੜਾਂ ਨੂੰ ਮਾਰ ਦਿੱਤਾ। ਕਰਕੇ ਕੰਮ ਹੋਇਆ ਹਰਨ ਖਾਲਸਾ ਜੀ, ਹਿੰਦੂ ਤੁਰਕ ਲੈਂਦੇ ਫਿਰਨ ਸਾਰ ਵਾਰੀ। ਐਸਾ ਕਾਰਾ ਕਰਕੇ, ਐਸਾ ਸਾਕਾ ਕਰਕੇ ਫਿਰ ਨਾਮਧਾਰੀ ਸਿੰਘ ਉਥੋਂ ਫਰਾਰ ਹੋ ਗਏ, ਉਥੋਂ ਦੌੜ ਗਏ। ਜਿਹੜੇ ਹਿੰਦੂ ਤੇ ਤੁਰਕ ਸਨ ਉਹ ਫਿਰ ਇਸ ਖਬਰ ਸਾਰ ਨੂੰ ਲੈਂਦੇ ਰਹਿ ਕਿ ਕਿੰਨਾ ਨੇ ਇਹਨਾਂ ਕਸਾਈਆਂ ਨੂੰ, ਬੁੱਚੜਾਂ ਨੂੰ ਕਤਲ ਕੀਤਾ। ਕਾਲਾ ਸਿੰਘ ਨਾ ਕਿਸੇ ਨੂੰ ਪਤਾ ਲੱਗੇ, ਹਿੰਦੂ ਤੁਰਕ ਰਹੇ ਚੱਕ ਮਾਰ ਵਾਰੀ। ਪਰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਕਿਸੇ ਨੂੰ ਐਸਾ ਪਤਾ ਨਾ ਲੱਗ ਸਕਾ ਕਿ ਨਾਮਧਾਰੀ ਸਿੰਘਾਂ ਨੇ ਬੁੱਚੜਾਂ ਨੂੰ ਕਤਲ ਕੀਤਾ। ਕਵੀ ਜੀ ਲਿਖਦੇ ਨੇ ਕਿ ਹਿੰਦੂ ਤੇ ਤੁਰਕ ਬਹੁਤੇ ਸਾਰੇ ਝੱਖ ਮਾਰ ਕੇ ਹਾਰ ਗਏ, ਪਰ ਪਤਾ ਨਾ ਲੱਗ ਸਕਾ। ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਸਾਕੇ ਦੇ ਸਿੰਘਾਂ ਦਾ ਪਤਾ ਨਹੀਂ ਸੀ ਲੱਗ ਸਕਾ, ਇਸੇ ਪ੍ਰਕਾਰ ਦੇ ਨਾਲ ਇਹਨਾਂ ਸਿੰਘਾਂ ਦਾ ਵੀ ਪਤਾ ਨਾ ਲੱਗਾ। ਅੰਮ੍ਰਿਤਸਰ ਸ਼ਹੀਦਾਂ ਦੀ ਮਿਸਲ ਪੜ ਕੇ, ਹੋਵੇ ਕੁੱਲ ਮਲੂਮ ਹਵਾਲ ਸਾਰਾ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਹਾਲ ਪੜ ਕੇ ਹੋਵੇ ਕੁੱਲ ਮਲੂਮ ਹਵਾਲ ਸਾਰਾ, ਉਸੇ ਪ੍ਰਕਾਰ ਦੇ ਨਾਲ ਇਹਨਾਂ ਨੇ ਕਾਰਨਾਮਾ ਕੀਤਾ ਜਿਵੇਂ ਕਿ ਉਹ ਬੁੱਚਰਾਂ ਨੂੰ ਮਾਰ ਕੇ ਚਲੇ ਗਏ ਸਨ, ਇਸੇ ਪ੍ਰਕਾਰ ਦੇ ਨਾਲ ਇਹ ਵੀ ਪਕੜੇ ਨਹੀਂ ਗਏ, ਉਥੋਂ ਚਲੇ ਗਏ ਸਨ। ਉਹ ਵੀ ਜਾਏ ਹਾਜ਼ਰ ਆਪੇ ਆਣ ਹੋਏ, ਸੋ ਵੀ ਦੱਸਿਆ ਖੋਲ ਕੇ ਹਾਲ ਸਾਰਾ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਸਿੰਘਾਂ ਨੇ ਸਾਕਾ ਕੀਤਾ ਉਹ ਵੀ ਫੜੇ ਨਹੀਂ ਸਨ ਗਏ, ਉਹਨਾਂ ਨੇ ਵੀ ਆਪਣੇ ਆਪ ਹਾਜ਼ਰ ਹੋਣ ਕੇ ਬਿਆਨ ਦਿੱਤੇ ਸੀ, ਸਾਰਾ ਹਾਲ ਜਿਹੜਾ ਉਹਨਾਂ ਨੇ ਆਪ ਹੀ ਆਣ ਕੇ ਦੱਸਿਆ ਸੀ। ਪਿੱਛੋਂ ਪਤਾ ਲੱਗਾ ਰਾਏ ਕੋਟ ਵਾਲਾ, ਗਿਆ ਬੀਤ 27 ਸਾਲ ਸਾਰਾ। ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਜਿਵੇਂ ਬਾਅਦ ਦੇ ਵਿੱਚ ਸਮਾਂ ਪੈਣ ਦੇ ਉੱਤੇ ਉਹ ਸਾਰਾ ਭੇਦ ਖੁੱਲਿਆ ਸੀ, ਇਸੇ ਪ੍ਰਕਾਰ ਦੇ ਨਾਲ ਰਾਏ ਕੋਟ ਵਾਲੇ ਸਾਕੇ ਦਾ ਵੀ ਕਵੀ ਜੀ ਲਿਖਦੇ ਨੇ ਕਿ ਮਗਰੋਂ ਹੀ ਪਤਾ ਲੱਗਾ ਸੀ, ਜਦੋਂ 27 ਸਾਲ ਪੂਰੇ ਦਾ ਪੂਰਾ ਬਤੀਤ ਹੋ ਗਿਆ ਸੀ। ਹਿੰਦੂ ਤੁਰਕ ਲੈਂਦੇ ਫਿਰ ਕੇ ਖਬਰ ਸਾਰਾ, ਦਿੱਤਾ ਬੁੱਚੜਾਂ ਦਾ ਕੌਮ ਗਾਲ ਸਾਰਾ। ਜਿਹੜੇ ਸਿੰਘ ਬੁੱਚੜਾਂ ਦੀ ਪੂਰੀ ਕੌਮ ਨੂੰ ਗਾਲ ਰਹਿ ਸਨ, ਹੌਲੀ ਹੌਲੀ ਕਰਕੇ ਕਵੀ ਜੀ ਲਿਖਦੇ ਨੇ ਉਹਨਾਂ ਬੁੱਚੜਾਂ ਨੂੰ ਮਾਰਨ ਵਾਲੇ ਕਾਤਲਾਂ ਦੀ ਜਿਹੜੀ ਖਬਰ ਸਾਰ ਹੈ ਉਹ ਲੈਣ ਦੇ ਵਾਸਤੇ ਹਿੰਦੂ ਤੇ ਤੁਰਕ ਬਹੁਤ ਜ਼ਿਆਦਾ ਖੋਜ ਕਰ ਰਹੇ ਸਨ। ਪਿੱਛੋਂ ਮੁਖਬਰਾਂ ਆਣ ਕੇ ਦੱਸ ਪਾਈ, ਦਿੱਤਾ ਖੋਲ ਸਰਕਾਰ ਨੂੰ ਹਾਲ ਸਾਰਾ। ਪਰ ਬਾਅਦ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਕਈ ਜਿਹੜੇ ਸਿੰਘ ਸਨ ਉਹ ਸਰਕਾਰੀ ਗਵਾਹ ਬਣ ਗਏ, ਜਿਨ੍ਹਾਂ ਨੇ ਕਿ ਸਾਰਾ ਕੁਝ ਦੇਖਿਆ ਸੀ। ਕਵੀ ਜੀ ਲਿਖਦੇ ਨੇ ਉਹ ਮੁਖਬਰ ਬਣ ਕੇ ਤੇ ਆਣ ਕੇ ਸਿੰਘਾਂ ਦੇ ਵਾਸਤੇ ਦੱਸਦੇ ਨੇ, ਸਰਕਾਰ ਨੂੰ ਪੂਰਾ ਜਿਹੜਾ ਹਾਲ ਹੈ ਉਹ ਖੋਲ ਕੇ ਉਹਨਾਂ ਨੇ ਬਿਆਨ ਕਰ ਦਿੱਤਾ। ਦੱਬੇ ਹੋਏ ਹਥਿਆਰ ਕਢਾਏ ਦਿੱਤੇ, ਕਰ ਦਿੱਤਾ ਸਬੂਤ ਹਵਾਲ ਸਾਰਾ। ਰਾਏ ਕੋਟ ਦੇ ਸਿੰਘਾਂ ਨੇ ਬੁੱਚੜਾਂ ਨੂੰ ਮਾਰ ਕੇ ਜਿਹੜੀ ਜਗ੍ਹਾ ਦੇ ਉੱਤੇ ਆਪਣੇ ਹਥਿਆਰਾਂ ਨੂੰ ਦੱਬਿਆ ਸੀ, ਉਹਨਾਂ ਨੇ ਉਹ ਜਗ੍ਹਾ ਤੋਂ ਜਾ ਕੇ ਦੱਬੇ ਹੋਏ ਹਥਿਆਰ ਵੀ ਕਢਵਾ ਦਿੱਤੇ, ਪੂਰੇ ਦਾ ਪੂਰਾ ਸਬੂਤ ਦੇ ਦਿੱਤਾ ਕਿ ਕਿੰਨਾਂ ਨੇ ਬੁੱਚੜਾਂ ਨੂੰ ਕਤਲ ਕੀਤਾ। ਨਾਮ ਗਾਮ ਨੇ ਸਿੰਘਾਂ ਦੇ ਦੱਸ ਦਿੱਤੇ, ਲਿਆ ਹੱਥ ਸਰਕਾਰ ਨੇ ਮਾਲ ਸਾਰਾ। ਸਿੰਘਾਂ ਦੇ ਨਾਵਾਂ ਦਾ ਬਿਆਨ ਉਹਨਾਂ ਮੁਖਬਰਾਂ ਨੇ ਕਰ ਦਿੱਤਾ, ਸਿੰਘਾਂ ਦੇ ਪਿੰਡਾਂ ਦਾ ਨਾਮ ਤੱਕ ਦੱਸ ਦਿੱਤਾ। ਕਵੀ ਜੀ ਲਿਖਦੇ ਨੇ ਕਿ ਫਿਰ ਸਰਕਾਰ ਦੇ ਵੱਲੋਂ ਬਹੁਤ ਸਾਰਾ ਇਹਨਾਂ ਗਦਾਰਾਂ ਨੂੰ ਮਾਲ ਮਿਲਿਆ, ਭਾਵ ਕੇ ਬਹੁਤ ਜ਼ਿਆਦਾ ਧਨ ਦੌਲਤ ਇਸ ਖਬਰ ਦੇ ਬਦਲੇ ਇਹਨਾਂ ਨੂੰ ਦਿੱਤੀ ਗਈ। ਕਾਲਾ ਸਿੰਘ ਦਿੱਤਾ ਪਤਾ ਮੁਖਬਰਾਂ ਨੇ, ਚੜ ਗਿਆ 28 ਸਾਲ ਸਾਰਾ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਮੁਖਬਰਾਂ ਨੇ ਪੂਰਾ ਪਤਾ ਦੇ ਦਿੱਤਾ ਸਰਕਾਰ ਨੂੰ, ਜਿਹੜਾ 28 ਸਾਲ ਸੀ। ਕਵੀ ਜੀ ਲਿਖਦੇ ਨੇ ਕਿ ਅੱਗੋਂ ਆਣ ਕੇ ਚੜ ਗਏ। ਕਾਨਾ ਕੁੜੀ ਕਮਾਲਪੁਰ ਪਿੰਡ ਦਾ ਸੀ, ਦੱਲੂ ਖਾਸ ਕੋੜਾ ਛੀਨੀਵਾਲ ਦਾ ਸੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਦੋ ਗਦਾਰਾਂ ਦਾ ਜ਼ਿਕਰ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਕਾਨਾ ਇੱਕ ਕੋੜੀ ਸੀ, ਕਾਨਾ ਇੱਕ ਕੋੜੀ ਜਿਹਨੂੰ ਆਖਿਆ ਜਾਂਦਾ, ਉਹ ਕਮਾਲਪੁਰ ਪਿੰਡ ਦਾ ਰਹਿਣ ਵਾਲਾ ਸੀ। ਦੂਸਰੇ ਦਾ ਨਾਮ ਸੀ ਦੱਲੂ, ਜਿਹੜਾ ਕਿ ਛੀਨੀਵਾਲ ਪਿੰਡ ਦਾ ਰਹਿਣ ਵਾਲਾ ਸੀ। ਸ਼ਹੀਦਾਂ ਦੇ ਬਾਰੇ ਆਪਣੀ ਖੋਜ ਦੇ ਵਿੱਚ, ਆਪਣੀ ਪੁਸਤਕ ਦੇ ਵਿੱਚ ਸੂਬਾ ਖਰੜ ਜੀ ਨੇ ਬਿਆਨ ਕੀਤਾ ਕਿ ਜਿਹਦਾ ਨਾਮ ਇਸ ਜਗ੍ਹਾ ਦੇ ਉੱਤੇ ਦੱਲੂ ਲਿਖਿਆ ਹੋਇਆ, ਇਹਦਾ ਨਾਮ ਦਲ ਸਿੰਘ ਸੀ। ਛੀਨੀਵਾਲ ਪਿੰਡ ਦਾ ਇਹ ਰਹਿਣ ਵਾਲਾ ਸੀ, ਜਿਹਨੇ ਕਿ ਗਦਾਰ ਹੋ ਕੇ ਸਿੰਘਾਂ ਦੇ ਬਾਰੇ ਦੱਸਿਆ ਸੀ। ਕੀਤੀ ਮੁਕਬਰੀ ਜਾਏ ਸਰਕਾਰ ਅੱਗੇ, ਥਾਣੇਦਾਰ ਫਿਰਦਾ ਸਿੰਘ ਪਾਲਦਾ ਸੀ। ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸਰਕਾਰ ਦੇ ਅੱਗੇ ਇਹਨਾਂ ਦੋਵਾਂ ਨੇ ਜਾ ਕੇ ਮੁਖਬਰੀ ਕੀਤੀ, ਖਬਰ ਦਿੱਤੀ, ਜਿਹੜਾ ਥਾਣੇਦਾਰ ਹੈ ਉਹ ਪਹਿਲਾਂ ਹੀ ਉਹਨਾਂ ਸਿੰਘਾਂ ਦੀ ਭਾਲ ਕਰ ਰਿਹਾ ਸੀ, ਭਾਵ ਕੇ ਜਿਨ੍ਹਾਂ ਨੇ ਬੁੱਚੜਾਂ ਨੂੰ ਕਤਲ ਕੀਤਾ ਸੀ। ਮੰਡੀ ਪਿੱਥੋਂ ਦੇ ਸਿੰਘ ਫੜਾਏ ਦਿੱਤੇ, ਰਤਨ ਸਿੰਘ ਇੱਕੋ ਨਾਈਵਾਲ ਦਾ ਸੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਮੰਡੀ ਪਿੱਥੋਂ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਇਸ ਪ੍ਰਕਾਰ ਦੇ ਨਾਲ ਫੜਾ ਦਿੱਤਾ, ਜਿਹੜੇ ਤਿੰਨ ਸਿੰਘ ਸਨ। ਕਵੀ ਜੀ ਲਿਖਦੇ ਨੇ ਕਿ ਰਤਨ ਸਿੰਘ ਇੱਕੋ ਸਿੰਘ ਸੀ ਜਿਹੜਾ ਕਿ ਉਹਨਾਂ ਦੇ ਨਾਲ ਨਾਈ ਵਾਲਦਾ ਸੀ। ਸਿੰਘ ਵਿੱਚ ਅਦਾਲਤਾਂ ਸੱਚ ਬੋਲੇ, ਡਰ ਮੰਨਿਆ ਨਹੀਂ ਜੇ ਕਾਲ ਦਾ ਸੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਫਿਰ ਇਹਨਾਂ ਸਾਰਿਆਂ ਨੂੰ ਫੜ ਕੇ ਅਦਾਲਤਾਂ ਦੇ ਵਿੱਚ ਹਾਜ਼ਰ ਕੀਤਾ ਗਿਆ। ਜਿਹੜੀ ਵੀ ਅਦਾਲਤ ਦੇ ਵਿੱਚ ਇਹਨਾਂ ਨੂੰ ਲੈ ਕੇ ਗਏ, ਉੱਥੇ ਸੱਚੋ ਸੱਚ ਇਹਨਾਂ ਸਿੰਘਾਂ ਨੇ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਕਾਲ ਦਾ ਜਿਹੜਾ ਮੌਤ ਦਾ ਡਰ ਸੀ, ਉਹ ਰਤਾ ਮਾਤਰ ਵੀ ਇਹਨਾਂ ਨੇ ਨਾ ਮੰਨਿਆ। ਮੰਗਲ ਸਿੰਘ, ਮਸਤਾਨ ਸਿੰਘ, ਗੁਰਮੁਖ ਸਿੰਘ ਤੇ ਜਿਹੜੇ ਰਤਨ ਸਿੰਘ ਸਨ, ਇਹਨਾਂ ਚਾਰਾਂ ਨੂੰ ਉਸ ਵੇਲੇ ਕੈਦ ਕੀਤਾ ਗਿਆ। ਅਸੀਂ ਚੌਹਾਂ ਨੇ ਕਤਲ ਜ਼ਰੂਰ ਕੀਤੇ, ਗਿਆਨੀ ਸਿੰਘ ਨਾ ਅਸਾਂ ਦੇ ਨਾਲ ਦਾ ਸੀ। ਇਹਨਾਂ ਚਾਰੇ ਸਿੰਘਾਂ ਨੇ ਸਰਕਾਰ ਦੇ ਅੱਗੇ ਐਸੇ ਬਿਆਨ ਦਿੱਤੇ ਨੇ ਕਿ ਅਸੀਂ ਚਾਰਾਂ ਨੇ ਕਤਲ ਕੀਤੇ ਨੇ, ਬੁੱਚੜ ਜ਼ਰੂਰ, ਪਰ ਉਹ ਜਿਹੜੇ ਮੁਖਬਰ ਨੇ ਉਹ ਗਿਆਨੀ ਸੂਬਾ ਗਿਆਨੀ ਰਤਨ ਸਿੰਘ ਦਾ ਨਾਮ ਵੀ ਨਾਲ ਬਿਆਨ ਕਰ ਰਹੇ ਸਨ, ਪਰ ਪਹਿਲਾਂ ਰਤਨ ਸਿੰਘ, ਮੰਗਲ ਸਿੰਘ, ਮਸਤਾਨ ਸਿੰਘ ਇਹ ਸਾਰੇ ਜਿਹੜੇ ਤਿੰਨੇ ਸਿੰਘ ਨੇ ਇਹ ਚਾਰੇ ਮਿਲ ਕੇ ਕਹਿੰਦੇ ਨੇ ਕਿ ਗਿਆਨੀ ਸੂਬਾ ਰਤਨ ਸਿੰਘ ਸਾਡੇ ਨਾਲ ਨਹੀਂ ਸੀ, ਅਸੀਂ ਚਾਰਾਂ ਨੇ ਹੀ ਇਹ ਸਾਕਾ ਕੀਤਾ। ਪਰ ਮੁਖਬਰ ਜ਼ਿਆਦਾ ਜ਼ੋਰ ਦੇ ਕੇ ਕਹਿ ਰਹੇ ਸਨ ਕਿ ਇਹ ਜਿਹੜਾ ਗਿਆਨੀ ਸਿੰਘ ਹੈ ਇਹ ਵੀ ਇਹਨਾਂ ਦੇ ਨਾਲ ਹੈ। ਕਹਿਣ ਦਾ ਭਾਵ ਹੈ ਕਿ ਸੂਬਾ ਰਤਨ ਸਿੰਘ ਜੀ ਇਹ ਤਾਂ ਸੰਤ ਹੈ ਭਜਨ ਦੇ ਕਰਨ ਵਾਲਾ, ਵਾਖਬ ਨਹੀਂ ਜੇ ਜੰਗ ਦੇ ਹਾਲ ਦਾ ਸੀ, ਹਾਲ ਦਾ ਸੀ। ਉਹ ਚਾਰੇ ਸਿੰਘ ਕਹਿੰਦੇ ਨੇ ਕਿ ਇਹ ਜਿਹੜਾ ਸਿੰਘ ਹੈ, ਇਹ ਤੇ ਸੰਤ ਹੈ, ਇਹ ਤੇ ਭਲਾ ਲੋਕ ਹੈ, ਇਹ ਤੇ ਭਜਨ ਬਾਣੀ ਕਰਨ ਵਾਲਾ ਹੈ, ਇਹ ਤੇ ਜੰਗ ਦੇ ਹਾਲ ਦਾ ਕੋਈ ਵਾਕਫ ਵੀ ਨਹੀਂ ਹੈ। ਦਰਅਸਲ ਸਿੰਘ ਤੇ ਸੱਚ ਬਿਆਨ ਕਰ ਰਹੇ ਸਨ, ਕਿਉਂਕਿ ਗਿਆਨੀ ਸੂਬਾ ਰਤਨ ਸਿੰਘ ਜੀ ਇਸ ਕਤਲ ਦੇ ਵਿਚ ਸ਼ਾਮਿਲ ਨਹੀਂ ਸਨ, ਭਾਵ ਕੇ ਉਹਨਾਂ ਨੇ ਕਿਸੇ ਬੁੱਚੜ ਦਾ ਕਤਲ ਨਹੀਂ ਸੀ ਕੀਤਾ। ਅਖੀਰ ਤੱਕ ਬਹੁਤ ਲੰਮਾ ਸਮਾਂ ਤੱਕ ਇਹਨਾਂ ਦੇ ਉੱਤੇ ਮੁਕਦਮਾ ਚੱਲਦਾ ਰਿਹਾ। ਦਰਅਸਲ ਇਹਨਾਂ ਨੂੰ ਇਸ ਜੁਰਮ ਦੇ ਵਾਸਤੇ ਸਜ਼ਾ ਦਿੱਤੀ ਗਈ ਕਿ ਸਾਰਿਆਂ ਨੂੰ ਉਕਸਾਇਆ ਤੂੰ ਹੈ, ਕਹਿਣ ਦਾ ਭਾਵ ਹੈ ਕਿ ਹੱਲਾ ਸ਼ੇਰੀ ਇਸ ਨੇ ਦਿੱਤੀ, ਇਸ ਕਰਕੇ ਇਹਨਾਂ ਦੇ ਉੱਤੇ ਮੁਕਦਮਾ ਚੱਲਦਾ ਰਿਹਾ। ਉਹ ਬਾਅਦ ਦੇ ਵਿੱਚ ਅੱਗੇ ਬਿਆਨ ਆਵੇਗਾ। ਕਵੀ ਜੀ ਲਿਖਦੇ ਨੇ ਕਿ ਇਹਨਾਂ ਚਾਰਾਂ ਨੇ ਬਿਆਨ ਦਿੱਤੇ ਨੇ ਕਿ ਗਿਆਨੀ ਸੰਤ ਰਤਨ ਸਿੰਘ ਜੀ ਸਾਡੇ ਨਾਲ ਨਹੀਂ ਹਨ, ਇਹਨਾਂ ਨੇ ਕਿਸੇ ਬੁੱਚੜ ਨੂੰ ਕਤਲ ਨਹੀਂ ਕੀਤਾ। ਅਸਾਂ ਕਤਲ ਕੀਤਾ ਇਹਨਾਂ ਜ਼ਾਲਮਾਂ ਨੂੰ, ਸਾਨੂੰ ਦੁੱਖ ਗਾਈਆਂ ਵਾਲਾ ਗਾਲ ਦਾ ਸੀ। ਉਹਨਾਂ ਚਾਰਾਂ ਸਿੰਘਾਂ ਨੇ ਐਸੇ ਬਿਆਨ ਦਿੱਤੇ ਨੇ ਕਿ ਅਸੀਂ ਸਾਰਿਆਂ ਬੁੱਚੜਾਂ ਦਾ ਕਤਲ ਕੀਤਾ, ਇਹਨਾਂ ਜ਼ਾਲਮਾਂ ਨੂੰ ਸਦਾ ਦੀ ਨਿੰਦੇ ਅਸੀਂ ਸਵਾਇਆ, ਕਿਉਂਕਿ ਸਾਨੂੰ ਗਊਆਂ ਵਾਲਾ ਦੁੱਖ ਬਹੁਤ ਜ਼ਿਆਦਾ ਗਾਲ ਰਿਹਾ ਸੀ, ਅਸੀਂ ਗਊਆਂ ਦੇ ਦੁੱਖ ਨੂੰ ਚੱਲ ਨਹੀਂ ਸਕੇ, ਇਸ ਕਰਕੇ ਬੁੱਚੜਾਂ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ। ਕਾਲਾ ਸਿੰਘ ਨਾ ਅਸਾਂ ਤੇ ਚੱਲ ਹੋਇਆ, ਸਾਨੂੰ ਖੌਫ ਨਾ ਜਾਣ ਤੇ ਕਾਲ ਦਾ ਸੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਚਾਰੇ ਸਿੰਘਾਂ ਨੇ ਬਿਆਨ ਦਿੱਤਾ ਕਿ ਸਾਡੇ ਤੋਂ ਗਊਆਂ ਦਾ ਦੁੱਖ ਝੱਲਿਆ ਨਹੀਂ ਗਿਆ, ਇਸ ਕਰਕੇ ਹੁਣ ਸਾਡੇ ਨਾਲ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਸਿੰਘਾਂ ਨੇ ਆਖਿਆ ਕਿ ਸਾਨੂੰ ਕਾਲ ਦਾ ਮੌਤ ਦਾ ਰਤਾ ਭਰ ਵੀ ਖੌਫ ਨਹੀਂ ਹੈ, ਰਤਾ ਮਾਤਰ ਵੀ ਡਰ ਨਹੀਂ ਹੈ। ਮੁਖਬਰਾਂ ਨੇ ਗਿਆਨੀ ਸਿੰਘ ਜੀ ਨੂੰ ਅਦਾਲਤ ਦੇ ਵਿੱਚ ਝੂਠ ਬੋਲ ਕੇ ਫੜਾਉਣਾ, ਭਾਵ ਕੇ ਜਿਹੜੇ ਮੁਖਬਰ ਸਨ ਉਹ ਫਿਰ ਵੀ ਸੂਬਾ ਰਤਨ ਸਿੰਘ ਜੀ ਨੂੰ ਜ਼ਰੂਰ ਫੜਾਉਣਾ ਚਾਹੁੰਦੇ ਸਨ ਇਸੇ ਕੇਸ ਦੇ ਵਿੱਚ। ਕਾਨੇ ਦਲੂ ਨੇ ਬਹੁਤ ਪੁਕਾਰ ਕੀਤੀ, ਸਾਡੀ ਸੁਣੇ ਜੇ ਅਰਜ ਸਰਕਾਰ ਬੇਲੀ। ਉਸ ਕਾਨੇ ਨੇ ਤੇ ਦਲੂ ਨੇ ਦੋਵਾਂ ਨੇ ਫਿਰ ਤੋਂ ਸਰਕਾਰ ਦੇ ਅੱਗੇ ਪੁਕਾਰ ਕੀਤੀ ਹੈ ਕਿ ਸਾਡੀ ਅਰਜ ਨੂੰ, ਸਾਡੀ ਬੇਨਤੀ ਨੂੰ ਸਰਕਾਰ ਜ਼ਰੂਰ ਪ੍ਰਵਾਨ ਕਰੇ। ਗਿਆਨੀ ਸਿੰਘ ਸ਼ਾਮਲ ਇਹਨਾਂ ਨਾਲ ਜਾਣੋ, ਕਰੋ ਕੁਝ ਨਾ ਹੋਰ ਕਰਾਰ ਬੇਲੀ। ਉਹ ਕਹਿੰਦੇ ਨੇ ਕਿ ਗਿਆਨੀ ਸੂਬਾ ਰਤਨ ਸਿੰਘ ਵੀ ਇਹਨਾਂ ਬਾਕੀ ਦੇ ਨਾਲ ਦੇ ਸਿੰਘਾਂ ਦੇ ਨਾਲ ਸ਼ਾਮਲ ਹੈ, ਤੁਸੀਂ ਕੁਝ ਹੋਰ ਵਿਚਾਰ ਨਾ ਕਰੋ, ਅਸੀਂ ਜਿਹੜੀ ਤੁਹਾਨੂੰ ਖਬਰ ਕਹਿ ਰਹੇ ਹਾਂ ਇਹ ਬਿਲਕੁਲ ਸੱਚ ਹੈ। ਸਾਰਾ ਕੰਮ ਹੈ ਇਸ ਤੇ ਸ਼ੁਰੂ ਹੋਇਆ, ਸਾਡਾ ਕਰੇ ਸਰਕਾਰ ਇਤਬਾਰ ਬੇਲੀ। ਉਹਨਾਂ ਗਦਾਰਾਂ ਨੇ ਇਥੋਂ ਤੱਕ ਆਖਿਆ ਕਿ ਸਾਰਾ ਜਿਹੜਾ ਇਹ ਕੰਮ ਹੈ ਇਹ ਤੇ ਇਸੇ ਗਿਆਨੀ ਰਤਨ ਸਿੰਘ ਤੋਂ ਹੀ ਸ਼ੁਰੂ ਹੋਇਆ, ਸਾਡਾ ਕਰੇ ਸਰਕਾਰ ਇਤਬਾਰ ਬੇਲੀ, ਇਸ ਕਰਕੇ ਸਾਡੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਇਤਬਾਰ ਕਰੋ, ਭਰੋਸਾ ਕਰੋ। ਦਰਅਸਲ ਸਾਰਾ ਜਿਹੜਾ ਕੰਮ ਹੈ ਇਹ ਤੇ ਇਸੇ ਦੀ ਹੱਲਾ ਸ਼ੇਰੀ ਦੇ ਉੱਤੇ ਹੀ ਹੋਇਆ, ਇਹਨੇ ਬਾਕੀ ਦੇ ਸਾਰਿਆਂ ਸਿੰਘਾਂ ਨੂੰ ਉਕਸਾਇਆ ਹੈ ਬੁੱਚੜਾਂ ਦਾ ਕਤਲ ਕਰਨ ਦੇ ਵਾਸਤੇ। ਗੁਰਮੁਖ ਸਿੰਘ ਆਖੇ ਦਲੂ ਕਾਨਿਆ ਓਏ, ਕਾਨੂੰ ਝੂਠ ਬੋਲੇ ਚੱਖ ਮਾਰ ਬੇਲੀ। ਉਸ ਵੇਲੇ ਗੁਰਮੁਖ ਸਿੰਘ ਬੋਲਿਆ, ਕਹਿੰਦਾ ਹੇ ਦਲੂਆ, ਹੇ ਕਾਨਿਆ, ਤੁਸੀਂ ਦੋਵੇਂ ਜਾਣੇ ਕਿਉਂ ਇੰਨਾ ਜ਼ਿਆਦਾ ਝੂਠ ਬੋਲ ਕੇ ਚੱਖ ਮਾਰ ਰਹੇ ਹੋ? ਤੁਹਾਨੂੰ ਸਾਰਾ ਹੀ ਪਤਾ ਹੈ ਕਿ ਕਿੰਨਾ ਨੇ ਕਤਲ ਕੀਤਾ ਤੇ ਕਿਹੜੇ ਇਹਨਾਂ ਕਤਲਾਂ ਦੇ ਵਿੱਚ ਸ਼ਾਮਲ ਨੇ। ਅਸੀਂ ਬੁੱਚੜਾਂ ਦੀ ਲਈ ਸਾਰ ਬੇਲੀ, ਗਿਆਨੀ ਸਿੰਘ ਨਾ ਅਸਾਂ ਦੇ ਨਾਲ, ਗਿਆਨੀ ਸਿੰਘ ਨਾ ਅਸਾਂ ਦੇ ਨਾਲ ਰਲਿਆ, ਅਸੀਂ ਬੁੱਚੜਾਂ ਦੀ ਲਈ ਸਾਰ ਬੇਲੀ। ਗੁਰਮੁਖ ਸਿੰਘ ਨੇ ਆਖਿਆ ਕਿ ਸੂਬਾ ਗਿਆਨੀ ਗਿਆਨੀ ਰਤਨ ਸਿੰਘ ਜੀ ਸਾਡੇ ਨਾਲ ਨਹੀਂ ਰਲੇ, ਇਹ ਸਾਡੇ ਨਾਲ ਨਹੀਂ ਮਿਲੇ, ਅਸੀਂ ਬਾਕੀ ਦੇ ਸਿੰਘਾਂ ਨੇ ਜਿਹੜੀ ਬੁੱਚੜਾਂ ਦੀ ਸਾਰ ਹੈ ਉਹ ਲਈ ਹੈ, ਭਾਵ ਕੇ ਬੁੱਚੜਾਂ ਨੂੰ ਕਤਲ ਕੀਤਾ। ਗਿਆਨੀ ਸਿੰਘ ਹੈ ਭਜਨ ਦੇ ਕਰਨ ਵਾਲਾ, ਹੱਥ ਫੜੇ ਨਾ ਕਦੇ ਤਲਵਾਰ ਬੇਲੀ। ਗੁਰਮੁਖ ਸਿੰਘ ਬਿਆਨ ਦੇ ਰਿਹਾ, ਕਹਿੰਦਾ ਕਿ ਗਿਆਨੀ ਸੂਬਾ ਰਤਨ ਸਿੰਘ ਜੀ ਤੇ ਭਜਨ ਕਰਨ ਵਾਲੇ ਨੇ, ਇਹਨਾਂ ਨੇ ਕਦੇ ਵੀ ਆਪਣੇ ਹੱਥ ਦੇ ਵਿੱਚ ਤਲਵਾਰ ਨੂੰ ਫੜਿਆ ਤੱਕ। ਅੱਠੇ ਪਹਿਰ ਹੈ ਭਜਨ ਦੇ ਵਿੱਚ ਰਹਿੰਦਾ, ਨਾਮ ਜਪੇ ਕਰਤਾਰ ਕਰਤਾਰ ਬੇਲੀ। ਇਹ ਜਿਹੜੇ ਗਿਆਨੀ ਸੂਬਾ ਰਤਨ ਸਿੰਘ ਜੀ ਨੇ ਇਹ ਤੇ ਅੱਠੇ ਪਹਿਰ ਭਜਨ ਕਰਦੇ ਰਹਿੰਦੇ ਨੇ, ਭਜਨ ਦੇ ਵਿੱਚ ਮਗਨ ਰਹਿੰਦੇ ਨੇ, ਇਹ ਤੇ ਕਰਤਾਰ ਦਾ ਪਾਵ ਕੇ ਅਕਾਲ ਪੁਰਖ ਦਾ ਨਾਮ ਹਮੇਸ਼ਾ ਜਪਦੇ ਰਹਿੰਦੇ। ਕਹੇ ਫੇਰ ਅਦਾਲਤੀ ਮੁਕਬਰਾਂ ਨੂੰ, ਦੇਵੇ ਕੁੱਤਿਆਂ ਵਾਂਗ ਦੁਰਕਾਰ ਬੇਲੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਜਦੋਂ ਐਸੀਆਂ ਗੱਲਾਂ ਗੁਰਮੁਖ ਸਿੰਘ ਨੇ ਆਖਿਆ ਤੇ ਫਿਰ ਅਦਾਲਤੀ ਨੇ ਫਟਕਾਰਾਂ ਪਾਈਆਂ ਉਹਨਾਂ ਮੁਕਬਰਾਂ ਨੂੰ। ਕਵੀ ਜੀ ਲਿਖਦੇ ਨੇ ਕਿ ਜਿਵੇਂ ਕੁੱਤੇ ਨੂੰ ਦਰਕਾਰ ਦਈਦਾ, ਇਸ ਪ੍ਰਕਾਰ ਦੇ ਨਾਲ ਉਹਨਾਂ ਨੂੰ ਦੁਰਕਾਰਿਆ ਗਿਆ। ਦਲੂ ਕਹੇ ਕਾਨਾ ਗਿਆਨੀ ਸਿੰਘ ਸ਼ਾਵਲ, ਤੁਸੀਂ ਪੁੱਛ ਲਵੋ ਜੁਹਾਰ ਬੇਲੀ। ਫਿਰ ਤੋਂ ਦਲੂ ਤੇ ਕਾਨਾ ਇਸ ਗੱਲ ਤੋਂ ਪਿੱਛੇ ਨਾ ਹਟੇ, ਕਹਿੰਦੇ ਨੇ ਕਿ ਤੁਸੀਂ ਉਸ ਗਿਆਨੀ ਰਤਨ ਸਿੰਘ ਨੂੰ ਕੋਲ ਬੁਲਾਓ, ਉਹਦੇ ਤੋਂ ਪੁੱਛ ਪੜਤਾਲ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਉਹ ਇਹਨਾਂ ਦੇ ਨਾਲ ਦਾ। ਕਈ ਵਾਰ ਹੋਈਆਂ ਰੋਬਕਾਰੀਆਂ ਸੀ, ਗਿਆਨੀ ਸਿੰਘ ਦਾ ਇੱਕ ਜੁਹਾਰ ਬੇਲੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਗਿਆਨੀ ਸੂਬਾ ਰਤਨ ਸਿੰਘ ਨੂੰ ਵੀ ਬੁਲਾਇਆ ਗਿਆ, ਕਈ ਵਾਰੀ ਇਸ ਪ੍ਰਕਾਰ ਦੇ ਨਾਲ ਜਿਹੜੇ ਸਵਾਲ ਜਵਾਬ ਨੇ ਉਹ ਹੋਏ ਨੇ। ਗਿਆਨੀ ਸੂਬਾ ਰਤਨ ਸਿੰਘ ਦੇ ਬਿਆਨ ਵੀ ਲੈ ਗਏ। ਕਵੀ ਜੀ ਲਿਖਦੇ ਨੇ ਇੱਕੋ ਹੀ ਉਹਦਾ ਬਿਆਨ ਹਰ ਵਾਰੀ ਹੁੰਦਾ ਸੀ ਗਿਆਨੀ ਸੰਤ ਰਤਨ ਸਿੰਘ ਦਾ। ਕਾਲਾ ਸਿੰਘ ਬੇਈਮਾਨ ਮੁਕਬਰਾਂ ਦੀ, ਗਿਆਨੀ ਸਿੰਘ ਦੇ ਨਾਲ ਸੀ ਖਾਰ ਬੇਲੀ। ਹੁਣ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਬੇਈਮਾਨਾ ਮੁਖਬਰਾਂ ਦੀ ਦਰਅਸਲ ਗਿਆਨੀ ਸੂਬਾ ਰਤਨ ਸਿੰਘ ਦੇ ਨਾਲ ਕੋਈ ਖਾਰ ਚੱਲਦੀ ਸੀ, ਭਾਵ ਕਿ ਕੋਈ ਵੈਰ ਸੀ ਉਹਨਾਂ ਦਾ, ਜਿਹੜਾ ਕਿ ਇਸ ਤਰ੍ਹਾਂ ਦਾ ਕਾਰਾ ਕਰਕੇ ਉਹ ਸੂਬਾ ਗਿਆਨੀ ਰਤਨ ਸਿੰਘ ਤੋਂ ਕੱਢਣਾ ਚਾਹੁੰਦੇ ਸਨ। ਇਸ ਕਰਕੇ ਬਾਰ ਬਾਰ ਉਹ ਐਸਾ ਜ਼ਿਕਰ ਕਰ ਰਹੇ ਸਨ ਕਿ ਗਿਆਨੀ ਸੂਬਾ ਰਤਨ ਸਿੰਘ ਇਹਨਾਂ ਦੇ ਨਾਲ ਸ਼ਾਮਲ। ਜਦੋਂ ਮੁਕਬਰਾਂ ਬਹੁਤ ਪੁਕਾਰ ਕੀਤੀ, ਗਿਆਨੀ ਸਿੰਘ ਦੇ ਬਚਨ ਬਿਲਾਸ ਹੋਏ। ਕਵੀ ਜੀ ਲਿਖਦੇ ਨੇ ਜਦੋਂ ਮੁਖਬਰਾਂ ਨੇ ਬਹੁਤੀਆਂ ਪੁਕਾਰਾਂ ਕੀਤੀਆਂ, ਬਹੁਤੀ ਵਾਰੀ ਸੂਬਾ ਗਿਆਨੀ ਰਤਨ ਸਿੰਘ ਨੂੰ ਬੁਲਾਇਆ ਗਿਆ, ਉਹਨਾਂ ਦੇ ਬਾਰ ਬਾਰ ਬਿਆਨ ਲੈ ਗਏ, ਆਖਰਕਾਰ ਕਵੀ ਜੀ ਲਿਖਦੇ ਨੇ ਕਿ ਫਿਰ ਗਿਆਨੀ ਰਤਨ ਸਿੰਘ ਜੀ ਆਪਣੇ ਆਪ ਹੀ ਇਸ ਗੱਲ ਨੂੰ ਕਬੂਲ ਕਰ ਗਏ। ਜੋ ਕੁਝ ਕਹਿਣ ਪਾਪੀ ਸੋ ਕੁਝ ਸੱਚ ਜਾਣੋ, ਸਿੰਘਾਂ ਨਾਲ ਸ਼ਾਮਲ ਅਸੀਂ ਖਾਸ ਹੋਏ। ਬਹੁਤਾ ਜ਼ਿਆਦਾ ਪੁਕਾਰ ਕਰਨ ਦੇ ਉੱਤੇ ਇੱਕ ਦਿਨ ਜਦੋਂ ਗਿਆਨੀ ਸੂਬਾ ਰਤਨ ਸਿੰਘ ਨੂੰ ਬੁਲਾਇਆ ਗਿਆ ਤੇ ਸੂਬਾ ਰਤਨ ਸਿੰਘ ਜੀ ਨੇ ਬਿਆਨ ਦੇ ਦਿੱਤਾ ਕਿ ਜੋ ਕੁਝ ਵੀ ਇਹ ਪਾਪੀ ਕਹਿੰਦੇ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਤੁਸੀਂ ਸੱਚੀਆਂ ਸਮਝ ਲਵੋ, ਮੈਂ ਵਾਕਿਆ ਹੀ ਇਹਨਾਂ ਬਾਕੀ ਦੇ ਸਿੰਘਾਂ ਦੇ ਨਾਲ ਖਾਸ ਤੌਰ ਦੇ ਉੱਤੇ ਸ਼ਾਮਲ ਹਾਂ। ਸੰਤ ਤਾਈ ਦੇ ਨਾਲ ਮਨਜ਼ੂਰ ਕਰਦੇ, ਨਹੀਂ ਚਿੱਤ ਦੇ ਵਿੱਚ ਉਦਾਸ ਹੋਏ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸੰਤ ਤਾਈ ਦੇ ਨਾਲ ਸਾਦਗੀ ਦੇ ਨਾਲ ਗਿਆਨੀ ਸੂਬਾ ਰਤਨ ਸਿੰਘ ਨੇ ਇਸ ਗੱਲ ਨੂੰ ਮਨਜ਼ੂਰ ਕਰ ਲਿਆ, ਪ੍ਰਵਾਨ ਕਰ ਲਿਆ। ਕਵੀ ਜੀ ਲਿਖਦੇ ਨੇ ਕਿ ਚਿੱਤ ਦੇ ਵਿੱਚ ਉਹਨਾਂ ਨੇ ਰਤਾ ਭਰ ਵੀ ਕੋਈ ਉਦਾਸੀ ਤੇ ਗਿਲਾ ਨਹੀਂ ਕੀਤਾ। ਕਾਲਾ ਸਿੰਘ ਭਾਈ ਮਣੀ ਸਿੰਘ ਵਾਂਗੂ, ਸਾਰੇ ਜਾਣਦੇ ਸੋ ਕੰਮ ਰਾਸ ਹੋਏ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਗਿਆਨੀ ਸੰਤ ਰਤਨ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਵਰਗੇ ਸਨ। ਕਵੀ ਜੀ ਲਿਖਦੇ ਨੇ ਕਿ ਸਾਰੇ ਕੰਮ ਉਹਨਾਂ ਦੇ ਵੀ ਗੁਰੂ ਦੀ ਕਿਰਪਾ ਦੇ ਨਾਲ ਰਾਸ ਹੋਏ ਤੇ ਰਾਸ ਹੋਏ ਸੀ ਤੇ ਗਿਆਨੀ ਸੰਤ ਰਤਨ ਸਿੰਘ ਦੇ ਵੀ ਕੰਮ ਰਾਸ ਹੋਣਗੇ। ਦਿੱਤਾ ਹੁਕਮ ਅਦਾਲਤੀ ਆਪ ਮੂੰਹੋਂ ਕਈ ਵਾਰ ਜਾਂ ਹੋਏ ਬਿਆਨ ਚੁੱਕੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ ਅਦਾਲਤੀ ਨੇ ਜੱਜ ਨੇ ਹੁਕਮ ਆਪਣੇ ਮੂੰਹ ਤੋਂ ਦਿੱਤਾ ਕਿਉਂਕਿ ਕਈ ਵਾਰੀ ਐਸੇ ਬਿਆਨ ਹੋ ਚੁੱਕੇ ਸਨ। ਹੋ ਗਿਆ 27 ਸਾਲ ਪੂਰਾ 8 ਮਾਹ 28 ਦੇ ਆਣ ਚੁੱਕੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ 27 ਦਾ ਸਾਰਾ ਸਾਲ ਪੂਰਾ ਹੋ ਗਿਆ ਸੀ, ਅੱਗੋਂ ਜਿਹੜਾ 8 ਮਹੀਨੇ 28 ਦੇ ਵੀ ਬੀਤ ਚੁੱਕੇ ਸੀ। ਤਿੰਨੇ ਸਿੰਘ ਪਹਿਲੇ ਹਨ ਮਨ ਬੈਠੇ, ਨਹੀਂ ਆਪਣੀ ਮੂਲ ਜਵਾਨ ਚੁੱਕੇ। ਤਿੰਨ ਜਿਹੜੇ ਮੁੱਖ ਸਿੰਘ ਸਨ ਉਹ ਪਹਿਲਾਂ ਹੀ ਪ੍ਰਵਾਨ ਕਰ ਚੁੱਕੇ ਸਨ ਕਿ ਅਸੀਂ ਬੁੱਚੜਾਂ ਨੂੰ ਕਤਲ ਕੀਤਾ। ਕਵੀ ਜੀ ਲਿਖਦੇ ਨੇ ਕਿ ਮੂਲ ਵੀ ਰਤਾ ਭਰ ਵੀ ਆਪਣੀ ਕੀਤੀ ਹੋਈ ਜ਼ਬਾਨ ਤੋਂ ਉਹ ਮੁਕਰੇ ਨੇ। ਦਿੰਦਾ ਹੁਕਮ ਅਦਾਲਤੀ ਆਪ ਮੂੰਹੋਂ ਜ਼ੁਲਮ ਫਰਦ ਚਾਹਾਂ ਉੱਤੇ ਆਣ ਚੁੱਕੇ। ਕਵੀ ਜੀ ਲਿਖਦੇ ਨੇ ਕਿ ਫਿਰ ਅਦਾਲਤੀ ਨੇ ਹੁਕਮ ਦੇ ਦਿੱਤਾ, ਜਿਹੜੇ ਜ਼ੁਲਮ ਸੀ ਉਹ ਕਵੀ ਜੀ ਲਿਖਦੇ ਨੇ ਕਿ ਉਹ ਜ਼ੁਲਮ ਮੰਨਦੇ ਸਨ ਕਤਲ ਕਰਨਾ ਬੁੱਚਰਾਂ ਨੂੰ, ਇਸ ਕਰਕੇ ਉਸ ਜੱਜ ਨੇ ਫਿਰ ਹੁਕਮ ਦੇ ਦਿੱਤਾ। ਫਾਹਾ ਦਿਓ ਲਗਾਵਣੀ ਡੇਰ ਨਾਹੀਂ, ਪੂਰੇ ਸਿੰਘਾਂ ਦੇ ਹੋਏ ਪ੍ਰਾਣ ਚੁੱਕੇ। ਉਸਨੇ ਕਹਿ ਦਿੱਤਾ ਕਿ ਤਿੰਨਾਂ ਸਿੰਘਾਂ ਨੂੰ ਫਾਂਸੀ ਦੇ ਉੱਤੇ ਲਟਕਾ ਦਿੱਤਾ ਜਾਵੇ, ਇਹਨਾਂ ਸਿੰਘਾਂ ਦੇ ਜਿਹੜੇ ਪ੍ਰਾਣ ਨੇ ਹੁਣ ਪੂਰੇ ਹੋ ਚੁੱਕੇ ਨੇ। ਕਾਲਾ ਸਿੰਘ ਮੋਲਤ ਨਹੀਂ ਵਿੱਚ ਪਾਈ, ਸੱਚੇ ਸਿੰਘਾਂ ਦੇ ਹੋਏ ਬਿਆਨ ਚੁੱਕੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਰਤਾ ਭਰ ਵੀ ਕੋਈ ਮੋਹਲਤ ਨਹੀਂ ਦਿੱਤੀ ਗਈ, ਕਹਿੰਦਾ ਪਾਵੇ ਕਿ ਸਮਾਂ ਵਿੱਚ ਨਹੀਂ ਪਾਇਆ ਗਿਆ, ਸਮਾਂ ਵਿੱਚ ਪਾਇਆ ਨਹੀਂ ਗਿਆ। ਸੱਚੇ ਸਿੰਘਾਂ ਦੇ ਹੋਏ ਬਿਆਨ ਚੁੱਕੇ, ਕਿਉਂਕਿ ਸਿੰਘਾਂ ਦੇ ਜਿਹੜੇ ਬਿਆਨ ਨੇ ਉਹ ਪੂਰੇ ਸੱਚੇ ਸਾਬਤ ਹੋ ਚੁੱਕੇ ਸਨ, ਇਸ ਕਰਕੇ ਤਿੰਨਾਂ ਸਿੰਘਾਂ ਨੂੰ ਉਸ ਵੇਲੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਮੰਗਲ ਸਿੰਘ, ਮਸਤਾਨ ਸਿੰਘ ਤੇ ਗੁਰਮੁਖ ਸਿੰਘ ਇਹਨਾਂ ਤਿੰਨਾਂ ਪਿੱਥੋ ਪਿੰਡ ਦੇ ਰਹਿਣ ਵਾਲਿਆਂ ਨੂੰ ਮੌਤ ਦੀ ਸਜ਼ਾ ਹੋਈ। ਸਿੰਘ ਤੋਰੇ ਅਦਾਲਤ ਤੋਂ ਵਸ ਵਕਤ ਉਸੇ, ਜਦੋਂ ਫਾਹੇ ਦਾ ਹੁਕਮ ਸੁਣਾਇਆ ਸੀ। ਹੁਣ ਗਿਆਨੀ ਸੰਤ ਰਤਨ ਸਿੰਘ ਤੇ ਦੂਜਾ ਜਿਹੜਾ ਰਤਨ ਸਿੰਘ ਸੀ, ਇਹਨਾਂ ਦੋਵਾਂ ਦੇ ਉੱਤੇ ਮੁਕੱਦਮਾ ਚੱਲਦਾ ਰਿਹਾ। ਇਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਹੋਈ, ਪਰ ਇਹਨਾਂ ਦੇ ਉੱਤੇ ਮੁਕੱਦਮਾ ਦੋਵਾਂ ਦੇ ਉੱਤੇ ਚੱਲ ਰਿਹਾ ਸੀ, ਪਰ ਇਹ ਜਿਹੜੇ ਬਾਕੀ ਦੇ ਤਿੰਨ ਸਿੰਘ ਸਨ ਇਹਨਾਂ ਨੂੰ ਮੌਤ ਦੀ ਸਜ਼ਾ ਹੋ ਗਈ। ਸਿੰਘ ਤੁਰੇ ਅਦਾਲਤ ਤੋਂ ਵਕਤ ਉਸੇ, ਜਦੋਂ ਫਾਹੇ ਦਾ ਹੁਕਮ ਸੁਣਾਇਆ ਸੀ, ਜਦੋਂ ਫਾਂਸੀ ਦਾ ਹੁਕਮ ਸੁਣਾ ਦਿੱਤਾ, ਉਸੇ ਵੇਲੇ ਅਦਾਲਤ ਦੇ ਵਿੱਚੋਂ ਸਿੰਘ ਤੁਰ ਪਏ। ਸਿੰਘਾਂ ਸਣ ਕੇਸੀ ਇਸ਼ਨਾਨ ਕੀਤਾ, ਵਾਹਿਗੁਰੂ ਦਾ ਜਾਪ ਜਪਾਇਆ ਸੀ। ਉਸ ਵੇਲੇ ਫਿਰ ਤਿੰਨਾਂ ਸਿੰਘਾਂ ਨੇ, ਕਵੀ ਜੀ ਲਿਖਦੇ ਨੇ ਕਿ ਸਣ ਕੇਸੀ ਇਸ਼ਨਾਨ ਕੀਤਾ ਤੇ ਪਰਮੇਸ਼ਰ ਦਾ ਦੱਸਿਆ ਹੋਇਆ ਗੁਰੂ ਮੰਤਰ ਸਤਿਗੁਰਾਂ ਦੇ ਵੱਲੋਂ ਜਿਹੜਾ ਵਾਹਿਗੁਰੂ ਹੈ ਉਸ ਦਾ ਜਾਪ ਕੀਤਾ। ਆਪਸ ਵਿੱਚ ਦੀ ਸਿੰਘ ਪਿਆਰ ਕਰਦੇ, ਚਰਨ ਚੁੰਮਦੇ ਸੀਸ ਨਵਾਇਆ ਸੀ। ਆਪਸ ਦੇ ਵਿੱਚ ਸਿੰਘ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਕਵੀ ਜੀ ਲਿਖਦੇ ਨੇ ਇੱਕ ਦੂਜੇ ਦੇ ਚਰਨਾਂ ਦੇ ਉੱਤੇ ਸਿਰ ਨਵਾਉਂਦੇ ਨੇ, ਇੱਥੋਂ ਤੱਕ ਕਿ ਇੱਕ ਦੂਜੇ ਦੇ ਚਰਨਾਂ ਨੂੰ ਚੁੰਮਦੇ ਨੇ।
ਪੌਣ ਜਫੀਆਂ ਗਲਾਂ ਨੂੰ ਘੁੱਟ ਕੇ ਤਾਂ
रोए रोए के प्यार वधाया सी। ग्रंथाकार संत काला सिंह जी लिखते ने एक दूजे नू घुट घुट के जफियां पा के मिल रहे ने। इस तों अलावा प्यार नू वधा के अखां दे विचों कवि जी लिखते ने कि हंजू डुल रहे सन। हंजू किसे दुख दे कारण मौत दे डर दे करके नहीं डुल रहे सन। उन्हां नू ऐसा लगदा सी कि बाकी दे प्यारे सिंघां तों से हुण विछड़ जाना है, इस करके उन्हां ने हंजू डोले। दूजा दूजे नू चिंबड़ के मारता हां, दिन अंत वाला नेड़े आया सी। अखीरला अंत वाला जेड़ा दिन है ओ नेड़े आ चुका सी, इस करके एक दूजे नू जफियां पा पा के मिले ने। दिशा विच वैराग दे होए केते, नौमे पातशाह दा शब्द गाया सी। कवि जी लिखते ने के वैराग मई दशा नू तारण करके नौवे सतगुरु तेग बहादुर सच्चे पातशाह जी दे शब्द नू गायन कीता गया। तेग बहादुर जी दा शब्द पढ़िया, ए ता जग सराए मुसाफरां दी, एथे ज्ञान किता किते आया सी। ग्रंथाकार संत काला सिंह जी लिखते ने के सारे कहते ने एते दुनिया जड़ी है एक मुसाफरां दे रहन वाली जगह है। ये जगह है जिस जगह दे उते कोई सदीवी तौर दे उते टिक के रह नहीं सकिया, जेड़ा आउंदा थोड़ा समा बतीत करके ते फिर इस दुनिया दे फानी संसार नू छड़ के वो चला जांदा है। राय कोट लेंदी तरफ गड फाहा, लेंदे सिंगा नू पास बुलाए वारी। ग्रंथाकार संत काला सिंह जी लिखते ने के राय कोट दे लेंदे वाले तरफ एक फाहा गड्या गया है। कवि जी लिखते ने के फिर उस वेले फांसी देन दे वास्ते तिन्ना सिंघा नू उथे बुलाया गया। मंगल सिंह मस्तान सिंह पिथो वाले, गुरमुख सिंह तीजा गया ए वारी। मंगल सिंह मस्तान सिंह ते तीजा गुरमुख सिंह जेड़े के पिथो पिंड दे तिन्ने रहन वाले सन, इन्हां नू उस जगह दे उते बुलाया गया। कह के रेशमी रसे बटाए लेंदे, तांद असी ना पौनी कदाए वारी। जिस तरह के अमृतसर दे साके दे विच कवि जी ने बयान किया कि उन्होंने कुछ शर्तां रखियां सन कि साडियां इन्हां शर्तां नू पूरियां कीता जावे। इसे प्रकार दे नाल इन्हां तिन्हां ने भी शर्तां रखियां ने कि चमड़े दे रस्से दे नाल जां दूसरे रस्से दे नाल असीं फांसी ते नहीं लटकांगे। साडे वास्ते रेशम दे रस्से वटाए जाण ते उन्हां रेशम दे रस्सियां दे नाल असीं फांसी लवांगे। इस तों अलावा उन्हां ने आख्या कि कोई साडे गल दे विच फांसी दा रस्सा ना पावे, असीं अपने आप ही अपने गलां दे विच फांसी दे रस्सियां नूं पावांगे। इस प्रकार दे नाल ग्रंथ काला सिंह जी लिखदे ने कि सिंघां ने बयान कीता किस प्रकार दे नाल इन्हां तिन्हां सिंघां नूं फांसी होवेगी, मंगल सिंह मस्तान सिंह ते गुरमुख सिंह नूं। जिस प्रकार दे नाल ग्रंथाकार संत काला सिंह जी इस नूं बयान करनगे ओ मैं कल दे प्रकरण दे विच अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाक सदा विवेक, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ। ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ